ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅੱਜ ਅਸੀਂ ਸਬਕ ਨੰਬਰ 38 ਤੇ ਗੌਰ ਖੋਸ ਕਰਾਂਗੇ, ਜਿਸ ਦਾ ਉਨਵਾਨ ਏ ਸ਼ਰੀਅਤ ਦੇ 10 ਹੁਕਮਾਂ ਦਾ ਕੀ ਮਕਸਦ ਸੀ। ਇਹ ਖਰੂਜ ਬਾਬ ਨੰਬਰ 20 ਦਾ ਮੁਤਾਲਿਆ ਏ। ਆਪਣੇ ਪਿਛਲੇ ਦੋ ਸਬਕਾਂ ਵਿੱਚ ਅਸੀਂ ਵੇਖਿਆ ਸੀ ਕਿ ਖੁਦਾ ਕਿਸ ਤਰ੍ਹਾਂ ਕੋਹੇ ਸੀਨਾ ਤੇ ਅੱਗ, ਗਰਜ ਤੇ ਬਿਜਲੀ ਦੀ ਚਮਕ ਵਿੱਚ ਹੋ ਕੇ ਉਤਰਿਆ ਤਾਂ ਕਿ ਉਹ ਬਨੀ ਇਸਰਾਇਲ ਨੂੰ 10 ਹੁਕਮ ਦੇਵੇ। ਪਹਿਲੇ ਹੁਕਮ ਵਿੱਚ ਖੁਦਾ ਨੇ ਉਹਨਾਂ ਨੂੰ ਫਰਮਾਇਆ, ਮੇਰੇ ਹਜ਼ੂਰ ਤੂੰ ਗੈਰ ਮਾਬੂਦਾਂ ਨੂੰ ਨਾ ਮੰਨੀ। ਦੂਜੇ ਹੁਕਮ ਵਿੱਚ ਖੁਦਾ ਨੇ ਫਰਮਾਇਆ, ਤੂੰ ਆਪਣੇ ਲਈ ਕੋਈ ਤਰਾਸ਼ੀ ਹੋਈ ਮੂਰਤ ਨਾ ਬਣਾਵੀਂ। ਤੀਜੇ ਹੁਕਮ ਵਿੱਚ ਫਰਮਾਇਆ, ਤੂੰ ਖੁਦਾਵੰਦ ਆਪਣੇ ਖੁਦਾ ਦਾ ਨਾਂ ਬੇਫਾਇਦਾ ਨਾ ਲਵੀਂ। ਚੌਥੇ, ਯਾਦ ਕਰਕੇ ਤੂੰ ਸੱਬਤ ਦਾ ਦਿਨ ਨੂੰ ਮੰਨੀ। ਪੰਜਵਾਂ, ਤੂੰ ਆਪਣੇ ਬਾਪ ਤੇ ਆਪਣੀ ਮਾਂ ਦੀ ਇੱਜ਼ਤ ਕਰੀਂ। ਛੇਵਾਂ, ਤੂੰ ਖੂਨ ਨਾ ਕਰੀਂ। ਸੱਤਵਾਂ, ਤੂੰ ਜ਼ਨਾ ਨਾ ਕਰੀਂ। ਅੱਠਵਾਂ, ਤੂੰ ਚੋਰੀ ਨਾ ਕਰੀਂ। ਨੌਵਾਂ, ਤੂੰ ਝੂਠੀ ਗਵਾਹੀ ਨਾ ਦੇਵੀਂ। ਦਸਵਾਂ, ਤੂੰ ਆਪਣੇ ਪੜੋਸੀ ਦੇ ਘਰ ਦਾ ਲਾਲਚ ਨਾ ਕਰੀਂ। ਇਹ 10 ਹੁਕਮ ਨੇ ਜਿਹੜੇ ਖੁਦਾ ਨੇ ਹਜ਼ਰਤ ਮੂਸਾ ਨੂੰ ਭੇਜੇ ਤੇ ਫਿਰ ਬਨੀ ਇਸਰਾਇਲ ਨੂੰ ਦਿੱਤੇ। ਖੁਦਾ ਨੇ ਇਹਨਾਂ ਤੇ ਬੜਾ ਭਾਰੀ ਬੋਝ ਪਾ ਦਿੱਤਾ ਤੇ ਉਹਨਾਂ ਨੂੰ ਆਖਿਆ, ਜੋ ਕੋਈ ਇਹਨਾਂ 10 ਹੁਕਮਾਂ ਤੇ ਮੁਕੰਮਲ ਅਮਲ ਕਰੇਗਾ ਉਹ ਅਬਦ ਤੱਕ ਮੇਰੇ ਨਾਲ ਰਹੇਗਾ। ਤੇ ਫਿਰ ਵੀ ਜੇ ਕੋਈ ਪੂਰੀ ਸ਼ਰੀਅਤ ਤੇ ਪੂਰਨ ਉਤਰੇ ਤੇ ਇੱਕ ਮਾਮੂਲੀ ਜਿਹਨਾਂ ਨੁਕਤਾ ਵੀ ਉਹਦੇ ਕੋਲੋਂ ਛੁੱਟ ਜਾਵੇ ਤੇ ਉਹ ਸਾਰੀ ਸ਼ਰੀਅਤ ਦੀ ਨਾਫਰਮਾਨੀ ਦੀ ਸਜ਼ਾ ਪਾਏਗਾ ਤੇ ਹਮੇਸ਼ਾ ਵਾਸਤੇ ਮੇਰੇ ਕੋਲੋਂ ਦੂਰ ਚਲਾ ਜਾਏਗਾ। ਇਹ ਵੇ ਉਹ ਰਾਹ ਜੋ ਖੁਦਾ ਨੇ ਬਨੀ ਇਸਰਾਇਲ ਨੂੰ ਰਾਸਤਬਾਜ਼ ਬਣਨ ਵਾਸਤੇ ਕੋਹੇ ਸੀਨਾ ਤੇ ਵਿਖਾਈ ਸੀ। ਖੁਦਾ ਨੇ ਫਰਮਾਇਆ ਸੀ ਕਿ ਉਹ ਹਰ ਹਾਲਤ ਵਿੱਚ ਹਰ ਹੁਕਮ ਤੇ ਅਮਲ ਕਰਨਗੇ। ਹਾਂ, ਹਰ ਹੁਕਮ ਤੇ। ਕੀ ਗੁਨਾਹਗਾਰ ਇਨਸਾਨ ਇਸ ਲਾਇਕ ਹੈ ਵੇ ਕਿ ਉਹ ਖੁਦਾ ਦੀ ਸਾਰੀ ਸ਼ਰੀਅਤ ਤੇ ਅਮਲ ਕਰ ਸਕੇ? ਨਹੀਂ, ਹਰਗਿਜ਼ ਨਹੀਂ। ਖੁਦਾ ਪਾਕ ਦੀ ਪਾਕ ਮਰਜ਼ੀ ਦਾ ਤਕਾਜ਼ਾ ਇਹ ਹੀ ਏ। ਹੁਣ ਇੱਥੇ ਇਹ ਸਵਾਲ ਉੱਠਦਾ ਕਿ ਜਦੋਂ ਖੁਦਾ ਨੂੰ ਮਾਲੂਮ ਸੀ ਕਿ ਕੋਈ ਇਨਸਾਨ ਇਸ ਕਾਬਿਲ ਨਹੀਂ ਕਿ ਉਹ ਸ਼ਰੀਅਤ ਤੇ ਪੂਰਾ ਪੂਰਾ ਅਮਲ ਕਰ ਸਕੇ, ਤੇ ਫਿਰ ਖੁਦਾ ਨੇ ਸ਼ਰੀਅਤ ਯਾਨੀ 10 ਹੁਕਮ ਕਿਉਂ ਇਰਸ਼ਾਦ ਫਰਮਾਏ? ਖੁਦਾ ਨੇ ਬਨੀ ਆਦਮ ਤੇ ਇੰਨਾ ਭਾਰੀ ਬੋਝ ਕਿਉਂ ਪਾਇਆ? ਅਸੀਂ ਪਹਿਲੇ ਵੇਖਿਆ ਕਿ ਬਨੀ ਇਸਰਾਇਲ ਨੇ ਖੁਦ ਆਖਿਆ ਸੀ, ਖੁਦਾ ਨੇ ਜੋ ਕੁਝ ਫਰਮਾਇਆ ਏ ਅਸੀਂ ਉਹ ਸਭ ਮੰਨਾਂਗੇ। ਤੇ ਫਿਰ ਵੀ ਖੁਦਾ ਨੂੰ ਇਸ ਗੱਲ ਦਾ ਇਲਮ ਸੀ ਕਿ ਉਹਦੀ ਮਰਜ਼ੀ ਤੇ ਮੁਕੰਮਲ ਤੌਰ ਤੇ ਪੂਰੇ ਨਹੀਂ ਉਤਰ ਸਕਦੇ। ਬਨੀ ਇਸਰਾਇਲ ਖੁਦ ਨੂੰ ਨਾ ਜਾਣ ਸਕੇ ਕਿ ਉਹਨਾਂ ਵਿੱਚ ਖੁਦਾ ਦੀ ਮੁਕੰਮਲ ਮਰਜ਼ੀ ਪੂਰੀ ਕਰਨ ਦੀ ਤਾਕਤ ਨਹੀਂ, ਬਲਕਿ ਉਹ ਕਮਜ਼ੋਰ ਨੇ। ਇਹਨਾਂ ਨੂੰ ਆਪਣੇ ਆਪ ਨੂੰ ਇਹ ਪਹਿਚਾਣ ਵੀ ਨਹੀਂ ਹੋਈ ਕਿ ਉਹ ਖੁਦਾ ਤੇ ਉਸ ਦੇ ਵੱਡੇ ਜਲਾਲ ਤੋਂ ਬਹੁਤ ਜ਼ਿਆਦਾ ਦੂਰ ਨੇ। ਇਸੇ ਵਜ੍ਹਾ ਤੋਂ ਖੁਦਾ ਨੇ ਉਹਨਾਂ ਨੂੰ ਮੁਕਤਸਰ ਤੌਰ ਤੇ 10 ਹੁਕਮ ਦਿੱਤੇ ਤੇ ਆਖਿਆ, ਤੁਸੀਂ ਇਹਨਾਂ ਨੂੰ ਮੰਨੋ ਜੇ ਤੁਸੀਂ ਮੰਨ ਸਕੋ ਤੇ। ਜੇ ਤੁਹਾਡੇ ਵਿੱਚੋਂ ਕੋਈ ਜ਼ਰਾ ਵੀ ਛੁੱਟ ਜਾਵੇਗਾ ਤੇ ਉਹ ਹਮੇਸ਼ਾ ਵਾਸਤੇ ਮੇਰੇ ਕੋਲੋਂ ਦੂਰ ਹੋ ਜਾਏਗਾ। ਖੁਦਾ ਚਾਹੁੰਦਾ ਸੀ ਕਿ ਇੰਨਾ ਭਾਰੀ ਤੇ ਬੋਝਲ ਹੁਕਮਾਂ ਦੇ ਜ਼ਰੀਏ ਬਨੀ ਇਸਰਾਇਲ ਨੂੰ ਇਹ ਜਿਤਾਏ ਕਿ ਉਹ ਆਪਣੇ ਅਮਲਾਂ ਦੇ ਜ਼ਰੀਏ ਖੁਦਾ ਦੀ ਖੁਸ਼ਨੂਦੀ ਹਾਸਲ ਨਹੀਂ ਕਰ ਸਕਦੇ। ਖੁਦਾ ਨੂੰ ਮਾਲੂਮ ਸੀ ਕਿ ਬਨੀ ਇਸਰਾਇਲ ਸਾਰੇ ਹੁਕਮਾਂ ਨੂੰ ਨਹੀਂ ਮੰਨ ਸਕਣਗੇ, ਲੇਕਿਨ ਉਹ ਖੁਦ ਇਸ ਗੱਲ ਨੂੰ ਮਹਿਸੂਸ ਨਾ ਕਰ ਪਾਏ। ਬਨੀ ਇਸਰਾਇਲ ਉਸ ਜ਼ਮਾਨੇ ਦੇ ਮਜ਼ਹਬੀ ਲੋਕਾਂ ਦੀ ਤਰ੍ਹਾਂ ਸਨ ਜਿਹੜੇ ਗਲਤ ਸੋਚਦੇ ਸਨ ਕਿ ਖੁਦਾ ਦੀ ਖੁਸ਼ਨੂਦੀ ਵਾਸਤੇ ਉਹਨਾਂ ਦੇ ਨੇਕ ਅਮਲ ਜ਼ਰੂਰੀ ਨੇ, ਤੇ ਅਗਰ ਰੋਜ਼ੇ ਮਹਿਸ਼ਰ ਵਿੱਚ ਉਹਨਾਂ ਦੀਆਂ ਨੇਕੀਆਂ ਬਦੀਆਂ ਤੇ ਭਾਰੀ ਹੋ ਗਈਆਂ ਤੇ ਖੁਦਾ ਉਹਨਾਂ ਨੂੰ ਆਖੇਗਾ ਕਿ ਆਓ ਹਮੇਸ਼ਾ ਵਾਸਤੇ ਮੇਰੀ ਹਜ਼ੂਰੀ ਵਿੱਚ ਰਹੋ। ਤੇ ਜਿਨ੍ਹਾਂ ਲੋਕਾਂ ਦਾ ਇਹ ਖਿਆਲ ਏ ਕਿ ਉਹ ਗਲਤੀ ਤੇ ਨੇ ਤੇ ਨਾ ਕਿ ਖੁਦਾ ਦੇ ਕਲਾਮ ਤੋਂ ਵਾਕਫ ਨੇ ਤੇ ਨਾ ਖੁਦਾ ਦੀ ਪਾਕ ਜ਼ਾਤ ਨੂੰ ਜਾਣਦੇ ਨੇ, ਖੁਦਾ ਕਾਮਿਲ ਏ ਤੇ ਉਹ ਗੁਨਾਹ ਨੂੰ ਵੀ ਪਸੰਦ ਨਹੀਂ ਕਰਦਾ ਤੇ ਨਾ ਹੀ ਉਹ ਗੁਨਾਹ ਨੂੰ ਬਰਦਾਸ਼ਤ ਕਰਦਾ ਹੈ। ਮਿਸਾਲ ਦੇ ਤੌਰ ਤੇ ਜਦੋਂ ਸਾਡੇ ਮਾਂ ਬਾਪ ਯਾਨੀ ਆਦਮ ਤੇ ਹਵਾ ਨੂੰ ਜੰਨਤੁਲ ਫਿਰਦੋਸ ਵਿੱਚੋਂ ਕੱਢਿਆ ਗਿਆ ਸੀ ਤੇ ਉਹਨਾਂ ਨੇ ਉਸ ਵੇਲੇ ਕਿੰਨੇ ਗੁਨਾਹ ਕੀਤੇ ਸਨ? 10 ਗੁਨਾਹ ਜਾਂ 100 ਗੁਨਾਹ, ਸ਼ਾਇਦ 1000, ਸਿਰਫ 1 ਗੁਨਾਹ। ਤੇ ਇਸੇ ਗੁਨਾਹ ਨੇ ਆਦਮ ਨੂੰ ਖੁਦਾ ਦੀ ਹਜ਼ੂਰੀ ਵਿੱਚੋਂ ਬਾਹਰ ਕੱਢ ਦਿੱਤਾ, ਕਿਉਂਕਿ ਆਦਮ ਕਾਮਿਲ ਨਾ ਰਿਹਾ ਬਲਕਿ ਨਾਕਸ ਹੋ ਗਿਆ। 1 ਗੁਨਾਹ ਹੀ ਦੇ ਸਬਬ ਤੋਂ ਆਦਮ ਕਾਮਲੀਅਤ ਤੋਂ ਖਾਲੀ ਹੋ ਗਿਆ। 1 ਗੁਨਾਹ ਦੇ ਸਬਬ ਤੋਂ ਹੀ ਖੁਦਾ ਦੀ ਹਜ਼ੂਰੀ ਵਿੱਚੋਂ ਕੱਢਿਆ ਗਿਆ। 1 ਗੁਨਾਹ ਦੇ ਸਬਬ ਤੋਂ ਹੀ ਉਹਦੇ ਤੇ ਮੌਤ ਆਈ। 1 ਗੁਨਾਹ ਦੇ ਸਬਬ ਤੋਂ ਹੀ ਉਹਨੇ ਆਪਣੇ ਆਪ ਨੂੰ ਅਬਦੀ ਅੱਗ ਦੇ ਮੁਕਾਮ ਵਿੱਚ ਪਾ ਦਿੱਤਾ। ਜੀ ਹਾਂ, ਖੁਦਾ ਪਾ ਕੇ ਤੇ ਉਹ ਮਾਮੂਲੀ ਗੁਨਾਹ ਨੂੰ ਵੀ ਮਾਮੂਲੀ ਨਹੀਂ ਸਮਝਦਾ। ਇਸ ਸਬਬ ਤੋਂ ਉਹਨੇ ਬਨੀ ਇਸਰਾਇਲ ਨੂੰ ਆਖਿਆ ਸੀ, ਜਿਹਨੇ ਸਾਰੀ ਸ਼ਰੀਅਤ ਤੇ ਅਮਲ ਕੀਤਾ ਤੇ ਇੱਕ ਹੀ ਗੱਲ ਵਿੱਚ ਖਤਾ ਕੀਤੀ, ਉਹ ਸਾਰੀਆਂ ਗੱਲਾਂ ਵਿੱਚ ਕਸੂਰਵਾਰ ਠਹਿਰਿਆ। ਯਾਕੂਬ ਬਾਬ ਨੰਬਰ 2 ਤੇ ਆਇਤ ਨੰਬਰ 10। ਬਸ ਜੇ ਖੁਦਾ ਦੀ ਮਰਜ਼ੀ ਦਾ ਤਕਾਜ਼ਾ ਇਹੋ ਸੀ ਤੇ ਸਾਨੂੰ ਇਹ ਜਾਣਨ ਦੀ ਜ਼ਰੂਰਤ ਏ ਕਿ ਜਦੋਂ ਖੁਦਾ ਨੂੰ ਮਾਲੂਮ ਸੀ ਕਿ ਕੋਈ ਵੀ ਉਹਦੇ 10 ਹੁਕਮਾਂ ਨੂੰ ਪੂਰਾ ਕਰਨ ਦੇ ਲਾਇਕ ਨਹੀਂ ਏ, ਤੇ ਫਿਰ ਉਹਨੇ ਇਹ 10 ਹੁਕਮ ਕਿਉਂ ਫਰਜ਼ ਕੀਤੇ? ਹੁਣ ਖੁਦਾ ਦਾ ਜਵਾਬ ਸੁਣ ਲਓ। ਕਿਉਂਕਿ ਸ਼ਰੀਅਤ ਦੇ ਅਮਾਲ ਨਾਲ ਕੋਈ ਬਸ਼ਰ ਉਹਦੇ ਹਜ਼ੂਰ ਰਾਸਤਬਾਜ਼ ਨਹੀਂ ਠਹਿਰੇਗਾ, ਇਸ ਲਈ ਕਿ ਸ਼ਰੀਅਤ ਦੇ ਵਸੀਲੇ ਤੇ ਗੁਨਾਹ ਦੀ ਪਹਿਚਾਣ ਹੀ ਹੁੰਦੀ ਏ। ਰੋਮੀਓ ਬਾਬ 3 ਆਇਤ ਨੰਬਰ 20। ਤੇ 10 ਅਹਿਕਾਮ ਦਾ ਮਕਸਦ ਕੀ ਹੋਇਆ? ਗੁਨਾਹ ਦਾ ਖਾਤਮਾ? ਨਹੀਂ, ਖੁਦਾ ਫਰਮਾਉਂਦਾ ਸ਼ਰੀਅਤ ਦਾ ਮਕਸਦ ਗੁਨਾਹ ਦੀ ਪਹਿਚਾਣ ਏ ਜਾਂ ਗੁਨਾਹ ਦਾ ਅਹਿਸਾਸ ਏ। ਕੀ ਤੁਸੀਂ ਗੁਨਾਹ ਨੂੰ ਪਹਿਚਾਣ ਗਏ ਹੋ? ਖੁਦਾ ਨੇ ਮੂਸਾ ਨੂੰ ਤੇ ਬਨੀ ਇਸਰਾਇਲ ਨੂੰ 10 ਹੁਕਮ ਕਿਉਂ ਦਿੱਤੇ? ਇਸ ਲਈ ਕਿ ਉਹਨਾਂ ਤੇ ਅਮਲ ਕਰਕੇ ਉਹ ਜੰਨਤੁਲ ਫਿਰਦੋਸ ਦੇ ਹੱਕਦਾਰ ਬਣ ਜਾਣ? ਨਹੀਂ, ਐਸਾ ਨਹੀਂ ਹੈ, ਕਿਉਂਕਿ ਖੁਦਾ ਫਰਮਾਉਂਦਾ ਹੈ ਜੇ ਤੁਸੀਂ ਇਹਨਾਂ ਸਾਰੇ ਹੁਕਮਾਂ ਤੇ ਅਮਲ ਨਾ ਕਰੋਗੇ ਤੇ ਸਜ਼ਾਵਾਰ ਠਹਿਰੋਗੇ। ਕੀ ਤਮਾਮ ਬਨੀ ਆਦਮ ਖੁਦਾ ਦੇ ਸਾਰੇ ਹੁਕਮਾਂ ਤੇ ਮੁਕੰਮਲ ਤੌਰ ਤੇ ਅਮਲ ਕਰ ਸਕਦੇ ਨੇ? ਕੀ ਗੰਦੇ ਪਾਣੀ ਦੇ ਮਟਕੇ ਨਾਲ ਕੋਈ ਸਾਫ਼ ਸ਼ਫਾਫ ਪਾਣੀ ਅਲੱਗ ਕਰ ਦੇਗਾ? ਹਰਗਿਜ਼ ਨਹੀਂ। ਖੁਦਾ ਦੇ 10 ਹੁਕਮਾਂ ਦਾ ਕੀ ਮਕਸਦ ਏ? ਕਿਤਾਬ ਮੁਕੱਦਸ ਫਰਮਾਉਂਦੀ ਏ ਸ਼ਰੀਅਤ ਦਾ ਮਕਸਦ ਗੁਨਾਹ ਦੀ ਪਹਿਚਾਣ ਏ। ਖੁਦਾ ਨੇ ਆਪਣੇ ਹੁਕਮ ਸਾਨੂੰ ਇਸ ਲਈ ਨਹੀਂ ਦਿੱਤੇ ਕਿ ਉਹ ਸਾਡੀ ਇਸ ਦੀ ਵਜ੍ਹਾ ਤੋਂ ਅਦਾਲਤ ਤੋਂ ਸਾਨੂੰ ਬਚਾ ਲਵੇ। ਉਹਨੇ ਇਹ ਹੁਕਮ ਇਸ ਲਈ ਦਿੱਤੇ ਨੇ ਤਾਂ ਕਿ ਅਸੀਂ ਮੰਨ ਜਾਈਏ ਕਿ ਗੁਨਾਹ ਦੇ ਮੁਜਰਮ ਹਾਂ ਤੇ ਸਾਨੂੰ ਨਜਾਤ ਦਹਿੰਦੇ ਦੀ ਜ਼ਰੂਰਤ ਏ। ਕੀ ਇਹ ਗੱਲ ਤੁਹਾਡੇ ਜ਼ਿਹਨਾਂ ਵਿੱਚ ਕਲੀਅਰ ਹੋਈ ਏ ਜਾਂ ਕਿ ਨਹੀਂ? 10 ਹੁਕਮ ਬਿਲਕੁਲ ਇਸੇ ਤਰ੍ਹਾਂ ਨੇ ਜਿਵੇਂ ਹਸਪਤਾਲ ਦੇ ਅੰਦਰ ਐਕਸਰੇ ਮਸ਼ੀਨ। ਜੇ ਮੈਂ ਬਿਮਾਰ ਹੋ ਜਾਵਾਂ ਤੇ ਪਤਾ ਨਾ ਚੱਲੇ ਕਿ ਕਿਸ ਮਰਜ਼ ਦਾ ਸ਼ਿਕਾਰ ਹਾਂ ਤੇ ਡਾਕਟਰ ਨੂੰ ਪਤਾ ਨਾ ਚੱਲੇ ਕਿ ਸ਼ਾਇਦ ਉਹ ਐਕਸਰੇ ਕਰਾਏਗਾ ਜਾਂ ਫਿਰ ਵੇਖੇਗਾ ਤੇ ਚੈੱਕ ਕਰੇਗਾ, ਤੇ ਐਕਸਰੇ ਫੋਟੋ ਦਾ ਕੀ ਮਕਸਦ ਹੋਇਆ? ਇਸ ਦਾ ਸਿਰਫ ਇੱਕ ਹੀ ਮਕਸਦ ਏ ਕਿ ਉਹ ਹੈ ਕਿ ਬਦਨ ਦੇ ਅੰਦਰੂਨੀ ਹਿੱਸੇ ਦੀ ਬਿਮਾਰੀ ਦਾ ਪਤਾ ਚਲਾਏ। ਇਸੇ ਤਰ੍ਹਾਂ ਹਜ਼ਰਤ ਮੂਸਾ ਨੂੰ ਦਿੱਤੇ ਗਏ 10 ਹੁਕਮ ਹਸਪਤਾਲ ਦੇ ਐਕਸਰੇ ਮਸ਼ੀਨ ਦੇ ਵਾਂਗੂ ਨੇ। ਇਹਨਾਂ ਦਾ ਮਕਸਦ ਏ ਅੰਦਰੂਨੀ ਖਰਾਬੀ ਨੂੰ ਜ਼ਾਹਿਰ ਕਰਨਾ, ਜੋ ਗੁਨਾਹ ਦੀ ਖਰਾਬੀ ਏ ਜਿਹੜੀ ਮੇਰੇ ਦਿਲ ਤੇ ਮੇਰੀ ਜਾਨ ਦੇ ਅੰਦਰ ਏ। ਇਹ 10 ਅਹਿਕਾਮ ਮੇਰੀ ਅੰਦਰੂਨੀ ਬਿਮਾਰੀ ਯਾਨੀ ਗੁਨਾਹ ਦਾ ਕਿਵੇਂ ਪਤਾ ਦਿੰਦੇ ਨੇ? ਇਹ ਮੇਰੇ ਗੁਨਾਹ ਨੂੰ ਇੰਝ ਜ਼ਾਹਿਰ ਕਰਦੇ ਨੇ ਕਿ ਜੇ ਮੈਂ ਆਪਣੇ ਕੰਮਾਂ ਨੂੰ ਖੁਦਾ ਦੀ ਸ਼ਰੀਅਤ ਦੇ ਮੁਤਾਬਿਕ ਪਰਖਾਂ ਤੇ ਮੈਨੂੰ ਪਤਾ ਚੱਲ ਜਾਏਗਾ ਕਿ ਮੈਂ ਖੁਦਾ ਕੋਲੋਂ ਕਿੰਨਾ ਦੂਰ ਹਾਂ, ਯਾਨੀ ਮੇਰੀ ਸੋਚ, ਕੌਲ ਤੇ ਫੇਲ ਵਿੱਚ ਕਿੰਨਾ ਫ਼ਰਕ ਏ। ਜਦੋਂ ਮੈਂ ਖੁਦਾ ਦੇ ਹੁਕਮਾਂ ਤੇ ਨਜ਼ਰ ਕਰਨਾ ਵਾਂ ਤੇ ਫਿਰ ਆਪਣੇ ਆਪ ਨੂੰ ਜਾਂਚਣਾ ਵਾਂ ਤੇ ਮੈਨੂੰ ਪਤਾ ਚੱਲਦਾ ਕਿ ਮੈਂ ਗੁਨਾਹ ਕੀਤਾ ਏ ਤੇ ਖੁਦਾ ਦਾ ਹੁਕਮ ਤੋੜਿਆ ਏ ਜਾਂ ਕਿਸੇ ਸਾਥੀ ਦੇ ਨਾਲ ਨਾਰਵਾ ਸਲੂਕ ਕੀਤਾ ਤੇ ਮੈਂ ਖੁਦਾ ਦੀ ਪਾਕ ਹਜ਼ੂਰੀ ਦੇ ਵਿੱਚ ਗੁਨਾਹਗਾਰ ਠਹਿਰਿਆ ਵਾਂ ਜਾਂ ਉਹਦੀ ਹਜ਼ੂਰੀ ਵਿੱਚ ਦਾਖਲ ਹੋਣ ਦੇ ਲਾਇਕ ਨਹੀਂ ਹਾਂ। ਜਿਸ ਤਰ੍ਹਾਂ ਹਸਪਤਾਲ ਦੀ ਐਕਸਰੇ ਮਸ਼ੀਨ ਕਿਸੇ ਸ਼ਖਸ ਦੀ ਬਦਨੀ ਖਰਾਬੀ ਨੂੰ ਜ਼ਾਹਿਰ ਕਰਦੀ ਏ, ਇਸੇ ਤਰ੍ਹਾਂ ਖੁਦਾ ਦੇ 10 ਹੁਕਮ ਕਿਸੇ ਆਦਮੀ ਦੇ ਦਿਲ ਦੀ ਖਰਾਬੀ ਨੂੰ ਯਾਨੀ ਰੂਹਾਨੀ ਬਿਮਾਰੀ ਨੂੰ ਜ਼ਾਹਿਰ ਕਰਦੇ ਨੇ।
ਚਮਕੀਲੇ ਤਾਰੇ
ਸਭ ਅਸਮਾਨ ਤੇ ਪਾਣੀ ਸਾਰੇ
ਤਾਰੇ 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 ਬੁਲੰਦੀ ਪਰ ਤਾਰੇ 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 ਬੁਲੰਦੀ ਪਰ
ਉਸ ਨੇ ਹੁਕਮ ਕੀਤਾ ਜਾਰੀ
ਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 3043110 यानी 0341 3043110 इस तो अलावा साड़ा ईमेल आईडी है listen.live77@gmail.com यानी listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ ਖੁਦਾ ਹਾਫਿਜ਼